ਇੱਕ ਵਾਰੀ ਸਾਰੀ ਸੰਗਤ ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਆਪਾਂ ਨੇ ਅਰਦਾਸ ਕੀਤੀ ਹੈ ਕਿਉਂਕਿ ਅਰਦਾਸ ਨਾਲ ਹੀ ਗੁਰੂ ਦੇ ਦਰਬਾਰ ਵਿੱਚੋਂ ਸਭ ਕੁਝ ਪ੍ਰਾਪਤ ਹੁੰਦਾ ਹੈ। ਲਗਭਗ 10 ਮਿੰਟ ਬਕਾਇਆ ਹਨ ਅਤੇ ਉਹਦੇ ਵਿੱਚ ਮੈਂ ਆਪ ਜੀ ਦੇ ਸਨਮੁਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਗੱਲ ਕਰ ਲੈਂਦਾ। ਇਹ ਗੁਰਬਾਣੀ ਕੀ ਹੈ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰੇ ਹੋਏ ਸ਼ਬਦ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੱਜ ਦਾ ਇਸ ਰੂਪ ਹਾਜ਼ਰ ਨਾਜ਼ਰ ਜਗਤ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਵਿੱਚ ਮੌਜੂਦ ਨੇ, ਉਹਨਾਂ ਦੇ ਚਰਨਾਂ ਵਿੱਚ ਅਸੀਂ ਅਰਦਾਸ ਕੀਤੀ ਹੈ। ਇਹ ਗੁਰਬਾਣੀ ਕੀ ਹੈ? ਜਦੋਂ ਅਸੀਂ ਗੁਰਬਾਣੀ ਨੂੰ ਬਹੁਤ ਗੰਭੀਰਤਾ ਨਾਲ ਪੜ੍ਹਦੇ ਹਾਂ, ਕਈ ਵਾਰੀ ਅਸੀਂ ਪੜ੍ਹਦੇ ਪੜ੍ਹਦੇ ਗੱਲ ਕਹਿੰਦੇ ਹਾਂ ਕਿ ਬਾਣੀ ਪੜ੍ਹਦੇ ਤਾਂ ਹਾਂ ਪਰ ਬਾਣੀ ਨਾਲ ਮਨ ਨਹੀਂ ਜੁੜਦਾ। ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਵੀ ਸਾਡਾ ਖਿਆਲ ਕਈ ਵਾਰੀ ਦੂਰ ਉਡਾਰੀਆਂ ਮਾਰ ਜਾਂਦੇ। ਲੇਕਿਨ ਬਾਣੀ ਕੀ ਹੈ? ਬਾਣੀ ਪੜ੍ਹਨ ਨਾਲ ਮਨੁੱਖ ਨੂੰ ਪ੍ਰਾਪਤ ਕੀ ਹੁੰਦਾ? ਦੁਨੀਆਂ ਦੇ ਚਾਰੇ ਸੁੱਖ, ਮੈਂ ਪਿਛਲੇ ਦੀਵਾਨ ਸਮੇਂ ਗੱਲ ਕਰੀ ਸੀ ਕਿ ਦੁਨੀਆਂ ਦੇ ਚਾਰੇ ਸੁੱਖ ਇਸ ਬਾਣੀ ਦੀ ਬਾਣੀ ਦੇ ਸਿਮਰਨ ਤੋਂ ਬਾਅਦ, ਬਾਣੀ ਦੇ ਅਭਿਆਸ ਤੋਂ ਬਾਅਦ ਇਹ ਦੁਨੀਆਂ ਦੇ ਚਾਰੇ ਸੁੱਖ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਇਹ ਬਾਣੀ ਕੀ ਹੈ? ਇਹ ਬਾਣੀ ਨੇ ਹਿਰਦੇ ਵਿੱਚ ਆਪਣੀ ਥਾਂ ਕਿਵੇਂ ਬਣਾਉਣੀ ਹੈ? ਹੌਲੀ ਹੌਲੀ ਜਦੋਂ ਅਸੀਂ ਬਾਣੀ ਪੜ੍ਹਨ ਦੇ ਹੌਲੀ ਹੌਲੀ ਆਪਣੇ ਰੂਟੀਨ ਨੂੰ ਅਭਿਆਸ ਦੇ ਤੌਰ 'ਤੇ ਬਣਾ ਲਵਾਂਗੇ, ਬਾਣੀ ਫਿਰ ਸਾਡੇ ਹਿਰਦੇ ਵਿੱਚ ਥਾਂ ਬਣਾ ਲਏਗੀ। ਅਸੀਂ ਬਹੁਤ ਯਤਨ ਕਰਦੇ ਹਾਂ, ਕਾਹਲੀ ਕਰਦੇ ਹਾਂ ਕਿ ਬਾਣੀ ਜਲਦੀ ਕੀਤੀ ਆ, ਅੱਜ ਪੜ੍ਹੀਏ, ਕੱਲ੍ਹ ਪੜ੍ਹੀਏ ਅਤੇ ਕੱਲ੍ਹ ਨੂੰ ਸਾਨੂੰ ਫਲ ਪ੍ਰਾਪਤ ਹੋ ਜਾਏ। ਇੱਕ ਦੋ ਦਿਨ ਚਾਰ ਦਿਨ ਪੜ੍ਹਨ ਤੋਂ ਬਾਅਦ, ਮਹੀਨੇ ਦੋ ਮਹੀਨੇ ਤੋਂ ਪੜ੍ਹਨ ਤੋਂ ਬਾਅਦ ਅਸੀਂ ਕਹਿੰਦੇ ਹਾਂ ਵੀ ਦੋ ਮਹੀਨੇ ਹੋ ਗਏ ਬਾਣੀ ਪੜ੍ਹਦਿਆਂ ਨੂੰ, ਮਿਲਿਆ ਕਿਉਂ ਨਹੀਂ ਕੁਝ? ਅਸੀਂ ਉਹਦੇ ਫੌਰੀ ਤੌਰ 'ਤੇ ਨਤੀਜੇ ਚਾਹੁੰਦੇ ਹਾਂ। ਲੇਕਿਨ ਬਾਣੀ ਦਾ ਅਭਿਆਸ, ਮੈਂ ਉਹਨਾਂ ਸ਼ੰਕਾਵਾਦੀ ਬੰਦਿਆਂ ਦੇ ਵਿਚਾਰ ਦਾ ਜਵਾਬ ਦੇਣ ਲੱਗਾ ਜਿਹੜੇ ਕਹਿੰਦੇ ਨੇ ਕਿ ਬਾਣੀ 'ਤੇ ਪੜ੍ਹਦੇ ਹਾਂ ਪਰ ਬਾਣੀ ਪੜ੍ਹਨ ਵਿੱਚ ਮਨ ਨਹੀਂ ਜੁੜਦਾ, ਮਨ ਨਹੀਂ ਲੱਗਦਾ। ਇਹ ਇੱਕ ਦੋ ਚਾਰ ਜਾਂ 20-30 ਦਿਨ ਦੀ ਗੱਲ ਨਹੀਂ, ਹੌਲੀ ਹੌਲੀ ਜਦੋਂ ਅਸੀਂ ਬਾਣੀ ਪੜ੍ਹਨ ਦੇ ਆਦੀ ਹੋ ਜਾਵਾਂਗੇ, ਬਾਣੀ ਹੌਲੀ ਹੌਲੀ ਇਸ ਦਿਲ ਵਿੱਚ ਆਪਣਾ ਥਾਂ ਬਣਾ ਲਏਗੀ। ਇਹਦਾ ਮੈਂ ਬਹੁਤ ਸੌਖਾ ਪ੍ਰਮਾਣ ਤੁਹਾਨੂੰ ਸਮਝਾਉਣ ਲੱਗਾ। ਜਿਹੜੇ ਪੰਜਾਬ ਤੋਂ ਅਸੀਂ ਚੱਲ ਕੇ ਆਏ ਹਾਂ, ਅੱਜ ਕੱਲ੍ਹ ਤਾਂ ਉੱਥੇ ਟੈਂਕੀਆਂ ਬਣੀਆਂ ਨੇ, ਟੂਟੀਆਂ ਦਾ ਪਾਣੀ ਆਉਂਦਾ, ਜਲ ਸਪਲਾਈ ਹੈ, ਜਨ ਸਿਹਤ ਵਿਭਾਗ ਚਲਾ ਰਹੇ। ਲੇਕਿਨ ਮੇਰੀ ਉਮਰ ਦੇ ਬੰਦੇ ਜਾਣਦੇ ਨੇ, ਜਿਹੜੇ ਲਗਭਗ 50 ਸਾਲਾਂ ਦੇ ਨੇੜੇ ਨੇ, ਕਿ ਸਾਡੇ ਪਿੰਡਾਂ ਵਿੱਚ ਖੂਹ ਹੁੰਦੇ ਸਨ ਜਿੱਥੋਂ ਅਸੀਂ ਪਾਣੀ ਕੱਢਦੇ ਸਨ, ਖੂਹ ਤੋਂ ਪਾਣੀ ਭਰੇ ਜਾਂਦੇ ਸਨ। ਸਾਂਝੇ ਥਾਵਾਂ 'ਤੇ ਖੂਹ ਜਾਂ ਖੂੰਝਾਂ ਹੁੰਦੀਆਂ ਸਨ, ਉਹ ਖੂਹ ਦੇ ਆਲੇ ਦੁਆਲੇ ਇੱਕ ਮੌਣ ਬਣੀ ਹੁੰਦੀ ਸੀ। ਸਾਡੇ ਇਲਾਕੇ ਵਿੱਚ ਉਹਨੂੰ ਮੌਣ ਕਹਿੰਦੇ ਨੇ, ਹੋ ਸਕਦਾ ਕਿਤੇ ਮਣ ਵੀ ਕਹਿੰਦੇ ਹੋਣ। ਅਤੇ ਉਸ ਮੌਣ ਦੇ ਉੱਤੇ ਪੌਣੀਆਂ ਗੱਡੀਆਂ ਹੁੰਦੀਆਂ ਸਨ, ਜਿਸ ਪੌਣੀ ਤੋਂ ਰੱਸਾ ਥੱਲੇ ਨੂੰ ਫੜਾ ਕੇ ਅਸੀਂ ਪਾਣੀ ਭਰਦੇ ਸਾਂ, ਡੋਲ ਬਾਲਟੀ ਥੱਲੇ ਨੂੰ ਫੜਾਉਂਦੇ ਸਾਂ, ਫਿਰ ਉਹਦੇ ਰਾਹੀਂ ਉੱਤੇ ਨੂੰ ਖਿੱਚਦੇ ਸਾਂ। ਉਹ ਰੱਸਾ ਸੀ ਜਿਹੜਾ ਉਹ ਨਸੁਕੜੇਦਾਰ ਸਣ ਦਾ ਜਾਂ ਸੂਤ ਦਾ ਬਣਿਆ ਹੁੰਦਾ ਸੀ, ਅਤੇ ਜਿਹੜੀ ਉਹ ਖੂਹ ਦੀ ਮੌਣ ਸੀ ਉਹ ਪੱਥਰ ਦੀ, ਚੂਨੇ ਦੀ ਬਣੀ ਹੁੰਦੀ ਸੀ, ਇੱਟਾਂ ਦੀ ਬਣੀ ਹੁੰਦੀ ਸੀ। ਮੇਰੀ ਉਮਰ ਦੇ ਬੰਦਿਆਂ ਨੂੰ ਜਾਂ ਭੈਣਾਂ ਨੂੰ ਇਸ ਗੱਲ ਦਾ ਬਿਲਕੁਲ ਅਨੁਮਾਨ ਹੋਏਗਾ ਕਿ ਉਹ ਮੌਣ ਸੀ ਨਾ ਜਿਹੜੀ ਚੂਨੇ ਦੀ ਬਣੀ ਹੋਈ। ਉਹ ਰੱਸਾ ਜਿਹੜਾ ਹਰ ਰੋਜ਼ ਥੱਲੇ ਨੂੰ ਜਾਂਦਾ ਸੀ ਪਾਣੀ ਭਰਨ ਵਾਸਤੇ, ਹਰ ਰੋਜ਼ ਉੱਤੇ ਨੂੰ ਆਉਂਦਾ ਸੀ, ਉਹਨੇ ਉਸ ਚੂਨੇ ਵਿੱਚ, ਉਸ ਇੱਟਾਂ ਵਿੱਚ, ਉਸ ਸੀਮੈਂਟ ਵਿੱਚ ਆਪਣੀ ਥਾਂ ਬਣਾਈ ਹੁੰਦੀ ਸੀ। ਇੱਕ ਵਾਢਾ ਪੈ ਜਾਂਦਾ ਸੀ ਮੌਣ ਵਿੱਚ, ਇੱਕ ਘਾਸ ਪੈ ਜਾਂਦੀ ਸੀ ਰੱਸੇ ਦੀ। ਹੁਣ ਵੇਖੋ, ਉਹ ਮੌਣ ਹੈ ਜਿਹੜੀ ਉਹ ਚੂਨੇ ਦੀ ਹੈ, ਸੀਮੈਂਟ ਦੀ ਹੈ, ਇੱਟਾਂ ਦੀ ਹੈ, ਪੱਥਰ ਦੀ ਹੈ, ਪੱਕੀ, ਅਤੇ ਰੱਸਾ ਹੈ ਜਿਹੜਾ ਉਹ ਕੱਚਾ ਹੈ, ਸੂਤ ਵੀ ਕੱਚਾ ਹੁੰਦਾ, ਸੇਬੇ ਵੀ ਕੱਚੇ ਹੁੰਦੇ ਨੇ, ਨਸੁਕੜਾ ਵੀ ਕੱਚਾ ਹੁੰਦਾ, ਸਣ ਵੀ ਕੱਚਾ ਹੁੰਦਾ, ਉਹਦਾ ਬਣਿਆ ਹੋਇਆ ਰੱਸਾ ਹਰ ਰੋਜ਼ ਥੱਲੇ ਨੂੰ ਜਾਂਦਾ ਸੀ ਅਤੇ ਹਰ ਰੋਜ਼ ਉੱਪਰ ਨੂੰ ਆਉਂਦਾ ਸੀ। ਉਹਨੇ ਪੱਥਰ ਵਿੱਚ ਆਪਣਾ ਥਾਂ ਬਣਾ ਲਿਆ, ਇੱਕ ਘਾਸ ਪੈ ਗਈ। ਬਿਲਕੁਲ ਸਾਡਾ ਜਿਹੜਾ ਮਨ ਹੈ ਇਹ ਵੀ ਪੱਥਰ ਹੈ। ਜਦੋਂ ਅਸੀਂ ਹਰ ਰੋਜ਼ ਬਾਣੀ ਪੜ੍ਹਾਂਗੇ, ਹਰ ਰੋਜ਼ ਨਿਤਨੇਮ, ਕਿਉਂਕਿ ਸਿੱਖ ਦਾ ਜੀਵਨ ਨਿਮਿਤ ਕਰਮੀ ਨਹੀਂ ਕਿ ਸ਼ੰਗਰਾਨ ਵਾਲੇ ਦਿਨ ਆ ਗਿਆ ਅਤੇ ਬਾਣੀ ਪੜ੍ਹ ਲਈ, ਪੂਰਨਮਾਸ਼ੀ ਦਾ ਦਿਨ ਆ ਗਿਆ ਅਤੇ ਬਾਣੀ ਪੜ੍ਹ ਲਈ। ਸਿੱਖ ਦਾ ਜੀਵਨ ਹੈ ਨਿਤ ਕਰਮੀ, ਹਰ ਰੋਜ਼ ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਬਾਣੀ ਪੜ੍ਹਨੀ, ਉਸ ਤੋਂ ਬਾਅਦ ਸ਼ਾਮ ਨੂੰ ਰਹਿਰਾਸ ਸ਼ਬਦ ਪਾਠ ਕਰਨਾ। ਇਹ ਬਾਣੀ ਜਦੋਂ ਅਸੀਂ ਰੋਜ਼ ਪੜ੍ਹਾਂਗੇ, ਇਹ ਬਾਣੀ ਫਿਰ ਹੌਲੀ ਹੌਲੀ ਸਾਡੇ ਪੱਥਰ ਰੂਪੀ ਦਿਲ ਵਿੱਚ, ਮਨ ਵਿੱਚ ਆਪਣਾ ਥਾਂ ਬਣਾ ਲਏਗੀ। ਅਤੇ ਜਦੋਂ ਬਾਣੀ ਦਾ ਥਾਂ ਸਾਡੇ ਮਨ ਵਿੱਚ ਬਣ ਗਿਆ, ਦਿਲ ਵਿੱਚ ਬਣ ਗਿਆ, ਸਾਡੇ ਜੀਵਨ ਦਾ ਰੂਟੀਨ ਬਣ ਗਿਆ, ਨਿਤਨੇਮ ਬਣ ਗਿਆ, ਫਿਰ ਦੁਨੀਆਂ ਦਾ ਕੋਈ ਵੀ ਦੁੱਖ ਹੈ ਜਿਹੜਾ ਉਹ ਸਾਨੂੰ ਸੰਤਾਵੇਗਾ ਨਹੀਂ, ਪਰੇਸ਼ਾਨ ਨਹੀਂ ਕਰੇਗਾ, ਅਤੇ ਦੁਨੀਆਂ ਦੇ ਸਾਰੇ ਸੁੱਖ ਨੇ ਜਿਹੜੇ ਉਹ ਸਾਨੂੰ ਪ੍ਰਾਪਤ ਹੋ ਜਾਣਗੇ। ਕਿਉਂਕਿ ਦੁੱਖਾਂ ਦੀ ਦਾਰੂ ਵੀ ਇਹ ਗੁਰਬਾਣੀ ਹੈ ਅਤੇ ਸੁੱਖਾਂ ਦਾ ਖਜ਼ਾਨਾ ਵੀ ਇਹ ਬਾਣੀ ਹੈ। ਜੇ ਦੁਨੀਆਂ ਦੇ ਸੁੱਖ ਲੈਣੇ ਨੇ, ਇਹ ਬਾਣੀ ਦਾ ਜਾਪ ਕਰੀਏ, ਦੁਨੀਆਂ ਦੇ ਸੁੱਖ ਮਿਲਦੇ ਨੇ। ਜੇ ਕਿਸੇ ਕਾਰਨ ਪਰੇਸ਼ਾਨ ਹਾਂ, ਇਹ ਬਾਣੀ ਦਾ ਜਾਪ ਕਰੀਏ ਅਤੇ ਦੁੱਖਾਂ ਨੂੰ ਦੂਰ ਕਰਦੀ ਹੈ। ਆਓ, ਇਹ ਗੁਰਬਾਣੀ ਕੀ ਹੈ, ਇਹ ਗੁਰਬਾਣੀ ਦੁਨੀਆਂ ਨੂੰ ਕਿਵੇਂ ਚਾਨਣ ਦਿੰਦੀ ਹੈ। ਆਖਰੀ ਕਵਿਤਾ ਤਰਲੋਚਨ ਸਿੰਘ ਪਮੱਦੀ ਦਾ ਢਾਡੀ ਜਥਾ ਅਤੇ ਉਹਦੇ ਸਾਥੀ ਦਰਸ਼ਨ ਸਿੰਘ ਬਲ ਮੁੱਲਾਪੁਰ, ਸੁਖਨੰਜਨ ਸਿੰਘ ਸੁਮਨ ਮਾਣੂਕੇ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦ ਦੀ, ਸਤਿਗੁਰੂ ਮਹਾਰਾਜ ਦੀ ਇਸ ਬਾਣੀ ਦੀ ਉਸਤਤ ਆਪ ਸੰਗਤਾਂ ਦੇ ਸਾਹਮਣੇ।